ਕੂਚ ਬਾਪ 29 ਜਾਦਕਾਂ ਦੀ ਪਵਿੱਤਰਤਾ ਉਹ ਗੱਲ ਜਿਹੜੀ ਤੂੰ ਉਨ੍ਹਾਂ ਦੇ ਪਵਿੱਤਰ ਕਰਨ ਲਈ ਕਰੇ ਭਾਈ ਉਹ ਜਾਜਕਾਈ ਦੀ ਮੇਰੀ ਉਪਾਸਨਾ ਕਰਨ ਇਹ ਹੈ ਕਿ ਇੱਕ ਵਿਹੜਾ ਅਤੇ ਦੋ ਛਤਰੇ ਬੱਜ ਤੋਂ ਬਿਨਾਂ ਲਵੀ ਅਤੇ ਪਤੀਰੀ ਰੋਟੀ ਅਤੇ ਤੇਲ ਵਿੱਚ ਮੱਥੇ ਹੋਏ ਪਤੀਰੇ ਪਰਾਉਠੇ ਔਰ ਤੇਲ ਨਾਲ ਚੋਪੜੇ ਹੋਏ ਪੂੜੇ ਕਣਕ ਦੇ ਮੈਦੇ ਤੋਂ ਬਣਾਈ ਅਤੇ ਤੂੰ ਉਨ੍ਹਾਂ ਨੂੰ ਇੱਕ ਛਾਬੇ ਵਿੱਚ ਪਾਵੀ ਅਤੇ ਉਨ੍ਹਾਂ ਨੂੰ ਛਾਬੇ ਵਿੱਚ ਵਿਹੜੇ ਅਤੇ ਦੋਹਾਂ ਛਤਰਿਆਂ ਨਾਲ ਨੇੜੇ ਲਿਆਵੀ ਹਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੇ ਨੇੜੇ ਲਿਆਈ ਔਰ ਉਨ੍ਹਾਂ ਨੂੰ ਪਾਣੀ ਨਾਲ ਨੁਲਾਈ ਤੂੰ ਵਸਤਰ ਲੈ ਕੇ ਹਰੂਨ ਨੂੰ ਕੁੜਤਾ ਅਤੇ ਅਫੋਦ ਦਾ ਚੋਗਾ ਅਤੇ ਅਫੋਦ ਔਰ ਸੀਨਾ ਬੰਦ ਪਹਿਨਾਈ ਅਤੇ ਅਫੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਨਾਲ ਉਹਦਾ ਲੱਕ ਬੰਨੀ ਤੂੰ ਉਸ ਦੇ ਸੀਸ ਉੱਤੇ ਅਮਾਮਾ ਰੱਖੀ ਅਤੇ ਪਵਿੱਤਰ ਤਾਜ ਅਮਾਮੇ ਉੱਤੇ ਰੱਖੀ ਫੇਰ ਤੂੰ ਮਸਾ ਕਰਨ ਦਾ ਤੇਲ ਲੈ ਕੇ ਉਸ ਦੇ ਸੀਸ ਉੱਤੇ ਚੋਵੀ ਅਤੇ ਐਂ ਤੂੰ ਉਹਨੂੰ ਮਸਾ ਕਰੀ ਫੇਰ ਉਸ ਦੇ ਪੁੱਤਰਾਂ ਨੂੰ ਨੇੜੇ ਲਿਆਈ ਅਤੇ ਉਨ੍ਹਾਂ ਉੱਤੇ ਕੁੜਤੇ ਪਹਿਨਾਈ ਤੂੰ ਹਰੂਨ ਅਤੇ ਉਹਦੇ ਪੁੱਤਰਾਂ ਦੇ ਲੱਕ ਪੇਟੀਆਂ ਨਾਲ ਬੰਨੀ ਔਰ ਉਨ੍ਹਾਂ ਉੱਤੇ ਸਾਫੇ ਬੰਨੀ ਔਰ ਜਾਜਕਪੁਣਾ ਉਨ੍ਹਾਂ ਲਈ ਸਦਾ ਦੀ ਵਿਧੀ ਅਨੁਸਾਰ ਹੋਵੇਗਾ ਅਤੇ ਐਂ ਤੂੰ ਹਰੂਨ ਅਤੇ ਉਸਦੇ ਪੁੱਤਰਾਂ ਨੂੰ ਥਾਪੀ ਮੰਡਲੀ ਦੇ ਤੰਬੂ ਦੇ ਅੱਗੇ ਤੂੰ ਵਿਹੜੇ ਨੂੰ ਨੇੜੇ ਲਿਆਵੀਂ ਅਤੇ ਹਰੂਨ ਔਰ ਉਸ ਦੇ ਪੁੱਤਰ ਆਪਣੇ ਹੱਥ ਵਿਹੜੇ ਦੇ ਸਿਰ ਉੱਤੇ ਰੱਖਣ ਫੇਰ ਤੂੰ ਉਸ ਵਿਹੜੇ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾ ਦੇ ਅੱਗੇ ਕੱਢ ਸੁੱਟੀ ਤੂੰ ਵਿਹੜੇ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਜਾਂ ਉੱਤੇ ਆਪਣੀ ਉਂਗਲੀ ਨਾਲ ਲਾਈ ਅਤੇ ਬਾਕੀ ਦਾ ਲਹੂ ਜਗਵੇਦੀ ਦੀ ਨਿਊ ਉੱਤੇ ਡੋਹਲ ਦਈ ਤੂੰ ਸਾਰੀ ਚਰਬੀ ਜਿਹੜੀ ਆਂਦਰਾਂ ਨੂੰ ਢਕਦੀ ਹੈ ਅਤੇ ਕਲੇਜੀ ਦੀ ਉਤਲੀ ਝਿੱਲੀ ਔਰ ਦੋਹਾਂ ਗੁਰਦਿਆਂ ਨੂੰ ਅਤੇ ਚਰਬੀ ਨੂੰ ਜਿਹੜੀ ਉਨ੍ਹਾਂ ਦੇ ਉੱਤੇ ਹੈ ਲੈ ਕੇ ਜਗਵੇਦੀ ਉੱਤੇ ਸਾੜ ਸੁੱਟੀ ਪਰ ਵਿਹੜੇ ਦਾ ਮਾਸ ਅਤੇ ਉਸ ਦਾ ਚੰਮ ਅਤੇ ਗੋਹਾ ਤੂੰ ਡੇਰੇ ਤੋਂ ਬਾਹਰ ਅੱਗ ਨਾਲ ਸਾੜ ਨਹੀਂ ਇਹ ਪਾਪ ਦੀ ਬਲੀ ਹੈ ਤੂੰ ਇੱਕ ਛਤਰਾ ਲਵੀ ਅਤੇ ਹਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ ਛਤਰੇ ਦੇ ਸਿਰੇ ਉੱਤੇ ਰੱਖਣ ਤੂੰ ਉਸ ਛਤਰੇ ਨੂੰ ਕੱਟ ਸੁੱਟੀ ਔਰ ਉਸ ਦਾ ਲਹੂ ਲੈ ਕੇ ਜਗਵੇਦੀ ਉੱਤੇ ਆਲੇ ਦੁਆਲੇ ਛਿੜਕ ਦਈ ਫੇਰ ਤੂੰ ਉਸ ਛਤਰੇ ਨੂੰ ਟੋਟੇ ਟੋਟੇ ਕਰੀ ਔਰ ਉਸ ਦੀਆਂ ਆਂਦਰਾਂ ਔਰ ਉਸ ਦੀਆਂ ਲੱਤਾਂ ਧੋ ਕੇ ਉਨ੍ਹਾਂ ਨੂੰ ਉਸ ਦੀਆਂ ਟੋਟੀਆਂ ਅਤੇ ਸਿਰ ਉੱਤੇ ਰੱਖੀ ਸੋ ਤੂੰ ਸਾਰੇ ਛਤਰੇ ਨੂੰ ਜਗਵੇਦੀ ਉੱਤੇ ਸਾੜ ਸੁੱਟੀ ਇਹ ਯਹੋਵਾ ਲਈ ਹੋਮ ਦੀ ਬਲੀ ਹੈ ਇਹ ਇੱਕ ਸੁਗੰਧਤਾ ਹੈ ਇਹ ਯਹੋਵਾ ਲਈ ਅੱਗ ਦੀ ਭੇਟ ਹੈ ਤੂੰ ਦੂਜਾ ਛਤਰਾ ਲਈ ਅਤੇ ਹਰੂਨ ਔਰ ਉਸ ਦੇ ਪੁੱਤਰ ਆਪਣੇ ਹੱਥ ਉਸ ਛਤਰੇ ਦੇ ਸਿਰ ਉੱਤੇ ਰੱਖਣ ਤੂੰ ਉਸ ਛਤਰੇ ਨੂੰ ਕੱਢ ਸੁੱਟੀ ਔਰ ਉਸ ਦੇ ਲਹੂ ਵਿੱਚੋਂ ਲੈ ਕੇ ਹਰੂਨ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨ ਦੀਆਂ ਪਾਪੜੀਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਲਾਈ ਅਤੇ ਤੂੰ ਲਹੂ ਜਗਵੇਦੀ ਦੇ ਉੱਤੇ ਆਲੇ ਦੁਆਲੇ ਛਿੜਕ ਦਈ ਜਿਹੜਾ ਲਹੂ ਜਗਵੇਦੀ ਉੱਤੇ ਹੈ ਤੂੰ ਉਸ ਵਿੱਚੋਂ ਅਤੇ ਮਸਾ ਕਰਨ ਦੇ ਤੇਲ ਵਿੱਚੋਂ ਲੈ ਕੇ ਹਰੂਨ ਅਤੇ ਉਸ ਦੇ ਬਸਤਰ ਉੱਤੇ ਅਤੇ ਉਸ ਦੇ ਪੁੱਤਰਾਂ ਉੱਤੇ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਬਸਤਰਾਂ ਉੱਤੇ ਛਿੜਕੀ ਅਤੇ ਐਂ ਉਹ ਅਤੇ ਉਸ ਦਾ ਬਸਤਰ ਅਤੇ ਉਸ ਦੇ ਪੁੱਤਰ ਔਰ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਬਸਤਰ ਪਵਿੱਤਰ ਕੀਤੇ ਜਾਣ ਤੂੰ ਛਤਰੇ ਦੀ ਚਰਬੀ ਅਤੇ ਉਸ ਦੀ ਚੱਕੀ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢਕਦੀ ਹੈ ਅਤੇ ਕਲੇਜੀ ਦੀ ਉਤਲੀ ਝਿੱਲੀ ਅਤੇ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਨ੍ਹਾਂ ਦੇ ਉੱਤੇ ਹੈ ਅਤੇ ਸੱਜਾ ਪੱਟ ਲਈ ਕਿਉਂਕਿ ਉਹ ਛਤਰਾ ਥਾਪਣਾ ਦਾ ਹੈ। ਤੂੰ ਇਕ ਰੋਟੀ ਇਕ ਪਰੌਠਾ ਇਕ ਪੂੜਾ ਉਸ ਪਤੀਰੀ ਰੋਟੀ ਦੇ ਛਾਬੇ ਵਿਚੋਂ ਜਿਹੜੀ ਯਹੋਵਾ ਦੇ ਸਨਮੁਖ ਹੈ ਲਈ। ਤੂੰ ਸਭਨਾਂ ਨੂੰ ਹਰੂਨ ਦੀਆਂ ਹਥੇਲੀਆਂ ਉੱਤੇ ਅਤੇ ਉਸ ਦੇ ਪੁੱਤਰਾਂ ਦੀਆਂ ਹਥੇਲੀਆਂ ਉੱਤੇ ਰੱਖੀ ਅਤੇ ਤੂੰ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਯਹੋਵਾ ਲਈ ਹਿਲਾਵੀ। ਫੇਰ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਹੱਥੋਂ ਲੈ ਕੇ ਜਗਵੇਦੀ ਉੱਤੇ ਹੋਮ ਦੀ ਬਲੀ ਉੱਤੇ ਸਾੜ ਦਈ। ਇਹ ਯਹੋਵਾ ਦੇ ਅੱਗੇ ਇਕ ਸੁਗੰਧਤਾ ਹੈ ਅਤੇ ਯਹੋਵਾ ਲਈ ਇਕ ਅੱਗ ਦੀ ਭੇਟ ਹੈ। ਤੂੰ ਹਰੂਨ ਦੇ ਥਾਪਨਾ ਦੇ ਛਤਰੇ ਦਾ ਸੀਨਾ ਲੈ ਕੇ ਯਹੋਵਾ ਦੇ ਸਨਮੁਖ ਹਿਲਾਉਣ ਦੀ ਭੇਟ ਲਈ ਹਿਲਾਵੀ ਅਤੇ ਉਹ ਤੇਰੀ ਵੰਡ ਹੋਵੇਗਾ। ਤੂੰ ਹਿਲਾਉਣ ਦੀ ਭੇਟ ਦਾ ਸੀਨਾ ਅਤੇ ਚੁੱਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਜਿਹੜਾ ਚੁੱਕਿਆ ਜਾਵੇ ਹਰੂਨ ਅਤੇ ਉਸ ਦੇ ਪੁੱਤਰਾਂ ਦੇ ਥਾਪਨਾ ਦੇ ਛਤਰੇ ਤੋਂ ਪਵਿੱਤਰ ਕਰੀ। ਸੋ ਉਹ ਹਰੂਨ ਅਤੇ ਉਸ ਦੇ ਪੁੱਤਰਾਂ ਲਈ ਸਦਾ ਦਾ ਹੱਕ ਇਜ਼ਰਾਈਲੀਆਂ ਵੱਲੋਂ ਹੋਵੇ ਕਿਉਂਜੋ ਉਹ ਚੁੱਕਣ ਦੀ ਭੇਟ ਹੈ ਅਤੇ ਚੁੱਕਣ ਦੀ ਭੇਟ ਇਜ਼ਰਾਈਲੀਆਂ ਵੱਲੋਂ ਉਨ੍ਹਾਂ ਦੀਆਂ ਸੁੱਖ ਸਾਂਦ ਦੀਆਂ ਭੇਟਾਂ ਤੋਂ ਹੋਵੇਗੀ। ਸਗੋਂ ਯਹੋਵਾ ਲਈ ਉਨ੍ਹਾਂ ਦੀ ਚੁੱਕਣ ਦੀ ਭੇਟ ਹੋਵੇਗੀ। ਪਵਿੱਤਰ ਬਸਤਰ ਜਿਹੜੇ ਹਰੂਨ ਦੇ ਹਨ ਉਸ ਦੇ ਮਗਰੋਂ ਉਸ ਦੇ ਪੁੱਤਰਾਂ ਦੇ ਹੋਣਗੇ। ਉਨ੍ਹਾਂ ਦੇ ਵਿਚ ਉਹ ਮਸਾ ਕੀਤੇ ਜਾਣ ਅਤੇ ਖਾਧੇ ਜਾਣ। ਸੱਤ ਦਿਨ ਜਿਹੜਾ ਪੁੱਤਰ ਉਸ ਦੀ ਥਾਂ ਜਾਜਕ ਹੋਵੇ ਉਹ ਉਨ੍ਹਾਂ ਨੂੰ ਜਦ ਉਹ ਮੰਡਲੀ ਦੇ ਤੰਬੂ ਨੂੰ ਪਵਿੱਤਰ ਸਥਾਨ ਵਿਚ ਉਪਾਸਨਾ ਲਈ ਜਾਵੇ ਪਹਿਨੇ। ਤੂੰ ਥਾਪਨਾ ਦੇ ਛਤਰੇ ਨੂੰ ਲੈ ਕੇ ਉਸ ਦਾ ਮਾਸ ਇਕ ਪਵਿੱਤਰ ਸਥਾਨ ਵਿਚ ਉਬਾਲੀ ਅਤੇ ਹਰੂਨ ਔਰ ਉਸ ਦੇ ਪੁੱਤਰ ਛਤਰੇ ਦਾ ਮਾਸ ਅਤੇ ਰੋਟੀ ਜਿਹੜੀ ਉਸ ਛਾਬੇ ਵਿਚ ਹੈ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਾਣ। ਉਹ ਉਨ੍ਹਾਂ ਵਸਤਾਂ ਨੂੰ ਖਾਣ ਜਿਨ੍ਹਾਂ ਨਾਲ ਪ੍ਰਾਸ਼ਚਿਤ ਕੀਤਾ ਗਿਆ ਤਾਂ ਜੋ ਉਹ ਥਾਪੇ ਅਤੇ ਪਵਿੱਤਰ ਕੀਤੇ ਜਾਣ ਪਰ ਕੋਈ ਓਪਰਾ ਉਸ ਤੋਂ ਨਾ ਖਾਵੇ ਕਿਉਂਜੋ ਉਹ ਪਵਿੱਤਰ ਹਨ। ਅਤੇ ਜੇ ਕਦੀ ਥਾਪਨੇ ਦਾ ਮਾਸ ਤੋਂ ਅਥਵਾ ਰੋਟੀ ਤੋਂ ਸਵੇਰ ਤੀਕ ਕੁਝ ਬਾਕੀ ਰਹੇ ਤਾਂ ਤੂੰ ਉਸ ਬੱਚਤ ਨੂੰ ਅੱਗ ਵਿਚ ਸੁੱਟੀ। ਉਹ ਖਾਧਾ ਨਾ ਜਾਵੇ ਕਿਉਂਜੋ ਉਹ ਪਵਿੱਤਰ ਹੈ। ਸੋ ਤੂੰ ਹਰੂਨ ਅਤੇ ਉਸ ਦੇ ਪੁੱਤਰਾਂ ਲਈ ਉਦਾਂ ਹੀ ਕਰੀ ਜਿੱਦਾਂ ਮੈਂ ਤੈਨੂੰ ਹੁਕਮ ਦਿੱਤਾ ਹੈ। ਸੱਤ ਦਿਨ ਤੀਕ ਤੂੰ ਉਨ੍ਹਾਂ ਦੀ ਥਾਪਨਾ ਕਰੀ। ਪਾਪ ਦੀ ਭੇਟ ਦਾ ਵਿਹੜਾ ਨਿਤ ਪ੍ਰਾਸ਼ਚਿਤ ਲਈ ਤੂੰ ਚੜਾਈ ਅਤੇ ਤੂੰ ਜਗਵੇਦੀ ਨੂੰ ਸ਼ੁੱਧ ਕਰੀ। ਜਦ ਤੂੰ ਉਸ ਲਈ ਪ੍ਰਾਸ਼ਚਿਤ ਕਰੇ ਤੂੰ ਉਹਨੂੰ ਪਵਿੱਤਰ ਕਰਨ ਲਈ ਤੇਲ ਚੋਵੀ। ਸੱਤ ਦਿਨ ਤੀਕ ਤੂੰ ਜਗਵੇਦੀ ਲਈ ਪ੍ਰਾਸ਼ਚਿਤ ਕਰਕੇ ਉਹਨੂੰ ਪਵਿੱਤਰ ਕਰੀ। ਸੋ ਉਹ ਜਗਵੇਦੀ ਅਤੇ ਪਵਿੱਤਰ ਹੋਵੇਗੀ ਅਤੇ ਜਿਹੜਾ ਜਗਵੇਦੀ ਨੂੰ ਛੂਹੇ ਉਹ ਪਵਿੱਤਰ ਹੋਵੇਗਾ। ਉਹ ਜਿਹੜਾ ਤੂੰ ਜਗਵੇਦੀ ਉੱਤੇ ਚੜਾਉਣਾ ਹੈ ਸੋ ਇਹ ਹੈ ਇਕ ਇਕ ਵਰੇ ਦੇ ਦੋ ਲੇਲੇ ਨਿਤ ਨਿਤ ਸਦਾ ਲਈ। ਇਕ ਲੇਲਾ ਤੂੰ ਸਵੇਰ ਨੂੰ ਚੜਾਵੀ ਅਤੇ ਦੂਜਾ ਲੇਲਾ ਤੂੰ ਸ਼ਾਮਾਂ ਨੂੰ ਚੜਾਵੀ। ਅਤੇ ਇਕ ਲੇਲੇ ਨਾਲ ਏਫਾ ਦੀ ਦਸਵੰਧ ਮੈਦਾ ਖਾਲਸ ਤੇਲ ਦੇ ਹੀਨ ਦੀ ਚੌਥਾਈ ਵਿਚ ਮਿਲਿਆ ਹੋਇਆ ਅਤੇ ਮੱਧ ਦੇ ਹੀਨ ਦੀ ਚੌਥਾਈ ਪੀਣ ਦੀ ਭੇਟ ਲਈ ਚੜਾਵੀ। ਤੂੰ ਤਾਂ ਦੂਜਾ ਲੇਲਾ ਸ਼ਾਮਾਂ ਦੇ ਵੇਲੇ ਚੜਾਵੀ ਔਰ ਉਸ ਦੇ ਨਾਲ ਸਵੇਰ ਦੀ ਮੈਦੇ ਦੀ ਭੇਟ ਦੇ ਅਨੁਸਾਰ ਅਤੇ ਉਸ ਦੀ ਪੀਣ ਦੀ ਭੇਟ ਦੇ ਅਨੁਸਾਰ ਯਹੋਵਾ ਲਈ ਸੁਗੰਧਿਤ ਦੀ ਇਕ ਅੱਗ ਦੀ ਭੇਟ ਚੜਾਵੀ। ਇਹ ਸਦਾ ਲਈ ਤੁਹਾਡੀਆਂ ਪੀੜੀਆਂ ਵਿਚ ਹੋਮ ਦੀ ਭੇਟ ਹੋਵੇ। ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾ ਦੇ ਮਨੁੱਖ ਜਿੱਥੇ ਮੈਂ ਤੇਰੇ ਨਾਲ ਗੱਲ ਕਰਨ ਲਈ ਮਿਲਾਂਗਾ ਅਤੇ ਉੱਥੇ ਮੈਂ ਇਜ਼ਰਾਈਲੀਆਂ ਨਾਲ ਮਿਲਾਂਗਾ ਅਤੇ ਉਹ ਤੰਬੂ ਮੇਰੇ ਪ੍ਰਤਾਪ ਨਾਲ ਪਵਿੱਤਰ ਕੀਤਾ ਜਾਵੇਗਾ। ਮੈਂ ਮੰਡਲੀ ਦੇ ਤੰਬੂ ਨੂੰ ਅਤੇ ਜਗਵੇਦੀ ਨੂੰ ਪਵਿੱਤਰ ਕਰਾਂਗਾ, ਨਾਲੇ ਮੈਂ ਹਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਪਣੀ ਜਾਜਕਾਈ ਦੀ ਉਪਾਸਨਾ ਲਈ ਪਵਿੱਤਰ ਕਰਾਂਗਾ, ਅਤੇ ਮੈਂ ਇਜ਼ਰਾਇਲ ਦੇ ਵਿਚਕਾਰ ਵਸਾਂਗਾ ਅਤੇ ਉਨ੍ਹਾਂ ਦਾ ਪਰਮੇਸ਼ਵਰ ਹੋਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾ ਉਨ੍ਹਾਂ ਦਾ ਪਰਮੇਸ਼ਵਰ ਹੈ, ਜਿਸ ਉਨ੍ਹਾਂ ਨੂੰ ਮਿਸਰ ਦੇਸ਼ ਤੋਂ ਕੱਢ ਲਿਆਂਦਾ, ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵਸਾਂ। ਮੈਂ ਯਹੋਵਾ ਉਨ੍ਹਾਂ ਦਾ ਪਰਮੇਸ਼ਵਰ ਹਾਂ।